गुरु ग्रंथ महाराज, गुरु ग्रंथ महाराज, गुरु ग्रंथ किसी का भरोसा गीता से, किसी का भरोसा चार वेदा से, छे शास्त्र उपनिषदा से, किसी का भरोसा अठारह पुराणा सताई सिमरतिया से, पर तो भरोसा गुरु ग्रंथ महाराज पे। एक मिनट दे एकाग्रता। मेहनत करो तो जितने बार बार हर बात को छोड़ सकेगा। हाजिर हो जाओ शब्द शब्द से तुसी वस्त्रे ना हो उसका पूरा ध्यान लग जाएगा जेड़ा शब्द तो वक्त ना रह जाएगा। अपने देव शब्दों वेखो देही मैं इसका विश्राम नेत्रा में सभा मस्तक सभा सिर तक दे नू वेखो दे विच शब्द नू वेखो सीस तो लैके पैर दे अंगूठे तक मन रमना नम मन रम नाम बेदियले
नाम
एक दिन भगत त्रिलोचन जी के मन विच ख्याल आया, सुबह सुनी सी भगत नामदेव जी की, सिफत सुनी सी कि उन्हां दी सुरत बिरत सदा नाम विच जुड़ी रहिंदी, सोभा सुनी सी नाम दे बनजारिया तो, सोभा सुनी सी ध्यान दे प्रेमिया तो, सोभा सुनी सी जिन्हां नूं अंदर दी रमज लगी हुई है, सोभा सुनी सी जिहड़े संसार नालों टुट के अंदर परमात्मा नाल अंतरमुख होके जुड़ते हैं, उन्हां तो कि नामदेव जी की ऐसी अवस्था है, ऐसी अवस्था है सदा जाग गए ने हुण नींद भी उन्हां नूं सलौंदी नहीं है, सौंदे ने पर अंदरों फिर भी जागदे ने नाम दे विच, संसार नाल गलबात करदे ने पर सदा जागदे ने, वो अपने निज स्वरूप दे प्रति सदा जागदे ने, ध्यानस्थ रहिंदे ने। जदों आम जग्यासु नूं इह गल दा पता लगे, वह सोचदा है कि ऐसा इंसान, ऐसा भगत, ऐसा फकीर, ऐसा दरवेश किते सत्तां तहां दे विच बैठा होवेगा, सत्तां तालियां जिंदियां दे विच बैठा होवेगा, उसनों कोई मिल ना सकता होवेगा, वो भोरियां दे विच बैठा होवेगा, वो किसे नूं मिलदा ही ना होवेगा, वो संसार विच परविरती नहीं हुंदा होवेगा, जिसने हर समय दी याद बना ली, वो किवें जुड़ेगा संसार नाल, वो किवें मिलेगा किसे नूं, जदों मिलेगा तां संसार नूं मिलेगा, पर सुनिया कि वो सदा ही जुड़े हुए ने, ते ख्याल एवें बना लिया कि सदा जुड़िया बंदा भोरियां विच उतर गया, तहखानियां विच उतर गया, क्योंकि संसार दा इसे तरह दा रवैया सी, संसार नालों थोड़ा टुटना होवे जां आश्रमां विच जाओ, डेरियां विच जाओ, कंदरां विच जाओ, पहाड़ां विच जाओ, जंगलां विच जाओ, तां तुसीं ज्यादा याद बनाई रख सकदे हो, संसार विच रहिंदियां होया नहीं बना सकदे। संसार विच रहिंदे आ तां दो चार मिंट दस मिंट याद बनाओगे, वह भी बड़ी मुश्किल, बहुत मुश्किल, पर मेरे गुरु नानक पातशाह ने एक नवी दिशा दिती भगती नूं, एक नवी दिशा दिती परमात्मा दे मार्ग ते चलण वालियां नूं, एक नवा सिद्धांत दिता रब नूं पाउण वालियां वास्ते, जिन्हां दे अंदर परमात्मा दी प्यास जाग गई। गुरु साहिब ने कहा तैनूं घर छड्डण दी लोड़ नहीं, घर बैठे गुरु त्याए हो, घर बैठे त्याउणा शुरू कर, काहे रे बन खोजन जाई, तैनू लोड़ नहीं है जंगलों विच जाण दे, बना विच उसनू खोजण दी लोड़ नहीं, लभण दी लोड़ नहीं, क्यों जांदा है? दुनिया दे साधना कराउण वाले ने कहा सी घर छड के जाना पवेगा, पर मेरे गुरु नानक पातशाह ने कहा ना जावी घर छड के किते, तेनू इत्थे ही मिलेगा, ਘਰ ਵਿੱਚ ਹੀ ਮਿਲੇਗਾ। ਇਵੇਂ ਜਿਵੇਂ ਭਗਤ ਤ੍ਰਿਲੋਚਨ ਜੀ ਦੇ ਮਨ ਵਿੱਚ ਆਇਆ ਕਿ ਬਾਬਾ ਨਾਮਦੇਵ ਜੀ ਤਾਂ ਕਿਧਰੇ ਭੋਰਿਆਂ ਵਿੱਚ ਬੈਠੇ ਹੋਣਗੇ, ਚਲੇ ਗਏ ਮਿਲਣ ਵਾਸਤੇ। ਜਦੋਂ ਉਹਨਾਂ ਦੇ ਨਗਰ ਵਿੱਚ ਪਹੁੰਚੇ, ਕਿਵੇਂ ਕਿਵੇਂ ਦੀ ਭਾਵਨਾ ਬਣਾ ਕੇ ਜਾ ਰਹੇ ਸੀ। ਇੱਕ ਕੋਈ ਇਨਸਾਨ ਕੱਪੜੇ ਛਾਪਣ ਦਾ ਕੰਮ ਕਰ ਰਿਹਾ ਸੀ, ਕਿਧਰੇ ਕੱਪੜਾ ਬਣਨ ਦਾ ਕੰਮ ਹੋ ਰਿਹਾ ਸੀ, ਤਾਣੇ ਪੇਟੇ ਚੜਾਏ ਹੋਏ ਸੀ, ਸੂਤ ਬੁਣੇ ਜਾ ਰਹੇ ਸੀ, ਕਿਧਰੇ ਕੱਪੜੇ ਛਾਪੇ ਜਾ ਰਹੇ ਸੀ। ਰਸਤੇ ਵਿੱਚ ਉਹ ਇਨਸਾਨ ਨੂੰ ਵੇਖਿਆ, ਭਗਤ ਤ੍ਰਿਲੋਚਨ ਜੀ ਕਹਿਣ ਲੱਗੇ, ਮੈਂ ਇਸ ਨਗਰ ਵਿੱਚ ਬਾਬਾ ਨਾਮਦੇਵ ਜੀ ਦੇ ਦਰਸ਼ਨ ਕਰਨੇ ਨੇ, ਤੁਸੀਂ ਦੱਸ ਸਕਦੇ ਹੋ, ਉਹਨਾਂ ਨੂੰ ਮਿਲਾ ਸਕਦੇ ਹੋ, ਮੈਨੂੰ ਉਹਨਾਂ ਦੇ ਪਾਸ ਲਿਜਾ ਸਕਦੇ ਹੋ। ਤੇ ਜਿਹੜਾ ਕੱਪੜੇ ਛਾਪ ਰਿਹਾ ਸੀ ਉਹ ਉੱਠ ਕੇ ਹੱਥ ਜੋੜ ਕੇ ਕਹਿਣ ਲੱਗਾ, ਮੈਂ ਹੀ ਹਾਂ ਨਾਮਦੇਵ, ਜੇ ਮੈਨੂੰ ਮਿਲਣ ਆਇਓ ਤਾਂ ਮੈਂ ਹਾਜ਼ਰ ਹਾਂ, ਮੈਂ ਹੀ ਨਾਮਦੇਵ ਹਾਂ, ਜੇ ਮਿਲਣ ਆਏ ਹੋ ਮੈਨੂੰ ਮੈਂ ਹਾਜ਼ਰ ਹਾਂ। ਕਹਿੰਦੇ ਮਿਲਣ ਤਾਂ ਮੈਂ ਨਾਮਦੇਵ ਜੀ ਨੂੰ ਆਇਆ ਹਾਂ, ਪਰ ਇਹ ਤਾਂ ਨਾਮਦੇਵ ਹੋਰ ਹੈ। ਉਹ ਨਾਮਦੇਵ ਤਾਂ ਸੁਣਿਆ ਸੀ ਕਿ ਪਰਮਾਤਮਾ ਦੇ ਵਿੱਚ ਜੁੜਿਆ ਹੋਇਆ ਹਮੇਸ਼ਾ, ਪਰ ਇਹ ਨਾਮਦੇਵ ਤਾਂ ਕੱਪੜੇ ਛਾਪ ਰਿਹਾ, ਇਹ ਨਾਮਦੇਵ ਤਾਂ ਕੰਮ ਵਿੱਚ ਲੱਗਿਆ ਹੋਇਆ, ਸੰਸਾਰ ਵਿੱਚ ਲੱਗਿਆ ਹੋਇਆ, ਮਾਇਆ ਵਿੱਚ ਲੱਗਿਆ ਹੋਇਆ। ਕਹਿੰਦੇ ਫਿਰ ਹਾਂ, ਮਿਲਣ ਤਾਂ ਤੁਸੀਂ ਮੈਨੂੰ ਹੀ ਆਏ ਹੋ, ਪਰ ਸ਼ਾਇਦ ਕੁਛ ਹਾਲੇ ਭਰਮ ਹੈ। ਗੁਰਬਾਣੀ ਵਿੱਚ ਜ਼ਿਕਰ ਹੈ, ਜਦੋਂ ਤ੍ਰਿਲੋਚਨ ਜੀ ਮਿਲਣ ਗਏ, ਐਸਾ ਵੇਖਿਆ, ਉਹਨਾਂ ਨੇ ਜੋ ਕਿਹਾ ਉਹ ਬਾਣੀ ਵਿੱਚ ਅੰਕਿਤ ਕੀਤਾ, ਨਾਮਾ ਮਾਇਆ ਮੋ ਗਿਆ ਕਹੇ ਤ੍ਰਿਲੋਚਨ ਮੀਤ, ਕਾਹੇ ਛੀ ਪੁੱਛਾਇਲੇ ਰਾਮ ਨਾ ਲਾਵੋ ਚੀਤ। ਨਾਮਦੇਵ ਤਾਂ ਮਾਇਆ ਵਿੱਚ ਰੱਤਾ ਹੋਇਆ, ਤ੍ਰਿਲੋਚਨ ਮਿੱਤਰ ਕਹਿ ਰਿਹਾ ਇਹ ਕਿਉਂ ਕੱਪੜੇ ਛਾਪਣ ਵਾਸਤੇ ਲੱਗੇ ਹੋਏ ਹੋ, ਤੇ ਕਿਉਂ ਰਾਮ ਦੇ ਵਿੱਚ ਚਿੱਤ ਨਹੀਂ ਲਗਾ ਰਹੇ। ਤਾਂ ਨਾਮਦੇਵ ਜੀ ਨੇ ਜਵਾਬ ਦਿੱਤਾ ਕਿ ਮੈਨੂੰ ਗੁਰੂ ਮਿਲਿਆ, ਉਸਨੇ ਮੈਨੂੰ ਇਉਂ ਸਮਝਾਇਆ ਕਿ ਕਾਰੋਬਾਰ ਛੱਡਣ ਦੀ ਜ਼ਰੂਰਤ ਨਹੀਂ ਹੈ, ਕਾਰੋਬਾਰ ਕਰਦਿਆਂ ਹੀ ਚਿੱਤ ਪਰਮਾਤਮਾ ਵਿੱਚ ਰੱਖਣਾ ਹੈ। ਉਹ ਵੀ ਸ਼ਲੋਕ ਅੰਕਿਤ ਹੈ ਬਾਣੀ ਚ, ਨਾਮਾ ਕਗੈ ਤ੍ਰਿਲੋਚਨਾ, ਨਾਮਾ ਕਗੈ ਤ੍ਰਿਲੋਚਨਾ ਮੁਖ ਤੇ ਰਾਮ ਸਮਾਲ, ਹੱਥ ਪਾਉਂ ਕਰ ਕੰਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਨਾਲ ਕੰਮ ਕਰ, ਚਿੱਤ ਨਿਰੰਜਨ ਵਿੱਚ ਰੱਖ, ਇਹ ਬੜਾ ਵੱਡਾ ਧਿਆਨ ਹੈ। ਪਰ ਗੁਰਸਿੱਖ ਸ਼ਾਇਦ ਇਸ ਨੂੰ ਬਹੁਤ ਥੱਲੜੇ ਪੜਾਓ 'ਤੇ ਲੈਂਦਾ ਹੈ, ਥੱਲੇ ਵਾਲੇ ਤਲ 'ਤੇ ਲੈਂਦਾ ਇਹਨਾਂ ਉਪਦੇਸ਼ਾਂ ਨੂੰ। ਕਈਆਂ ਨੂੰ ਪੁੱਛਦੇ ਹਾਂ, ਨਿਤਨੇਮ ਕਰਦੇ ਹੋ? ਹਾਂਜੀ, ਬਾਣੀਆਂ ਯਾਦ ਨੇ ਅਤੇ ਕਰਦਾ ਹਾਂ, ਕੰਮ ਕਾਰ ਕਰਦਿਆਂ ਕਰਦਾ ਹਾਂ। ਕਦੇ ਬੈਠ ਕੇ ਨਹੀਂ ਕੀਤਾ? ਨਹੀਂ ਜੀ, ਬੈਠ ਕੇ ਨਹੀਂ। ਸਿਮਰਨ ਕਰਦੇ ਹੋ ਜੀ? ਬਸ ਅੱਧਾ ਘੰਟਾ ਕਾਰ ਦਾ ਸਫ਼ਰ ਲੱਗਦਾ ਆਫਿਸ ਤੱਕ। ਕਾਰ ਵਿੱਚ ਜਦੋਂ ਜਾਂਦੇ ਹਾਂ ਵਾਹਿਗੁਰੂ ਕਰਦੇ, ਮੂਲ ਮੰਤਰ ਦੀਆਂ ਮਾਲਾ ਕਰਦੇ, ਵਾਪਸ ਆਉਂਦਿਆਂ ਕਰਦੇ। ਕਈ ਕਹਿੰਦੇ ਨੇ ਘਰ ਦਾ ਕੰਮ ਕਾਰ ਕਰਦਿਆਂ, ਬੀਬੀਆਂ ਕਹਿੰਦੇ ਨੇ ਰਸੋਈ ਦਾ ਕੰਮ ਕਰਦਿਆਂ। ਤੋ ਖਿਆਲ ਕਰਨਾ, ਫਿਰ ਚਿੱਤ ਵਿੱਚ ਅੱਜ ਤੱਕ ਅਡੋਲਤਾ ਅਤੇ ਅਡੋਲਤਾ ਦੇ ਨਾਲ ਨਾਲ ਰਸ ਨਹੀਂ ਆਇਆ। ਜੇ ਇਹੀ ਪਰਮ ਪੂਰਨ ਧਿਆਨ ਹੁੰਦਾ ਤੇ ਅਡੋਲਤਾ ਵੀ ਆ ਗਈ ਹੁੰਦੀ ਤੇ ਰਸ ਵੀ ਆ ਗਿਆ ਹੁੰਦਾ। ਨਾ ਤਾਂ ਅਡੋਲਤਾ ਆਈ ਹੈ ਨਾ ਰਸ ਆਇਆ। ਜੇ ਇਸ ਅਵਸਥਾ ਵਿੱਚ ਜਪਿਆ ਹੋਇਆ ਉਹ ਧਿਆਨ ਹੁੰਦਾ ਜਿਹੜਾ ਬਾਣੀ ਵਿੱਚ ਅੰਕਤ ਹੈ, ਕਿਤੇ ਨਾ ਕਿਤੇ ਚੂਕ ਹੈ, ਭੁੱਲ ਹੈ। ਕਿਤੇ ਨਾ ਕਿਤੇ ਅਸੀਂ ਉੱਥੇ ਪਹੁੰਚ ਕੇ ਉਹ ਗੱਲ ਨਹੀਂ ਕੀਤੀ, ਹਾਲੇ ਪਹਿਲਾਂ ਹੀ ਕਰ ਰਹੇ। ਵੱਡੀ ਕਲਾਸ ਦੀ ਗੱਲ ਤਾਂ ਸੁਣ ਲਈ ਪਰ ਉਹ ਛੋਟੀ ਕਲਾਸ ਵਿੱਚ ਜੋੜ ਲਈ, ਉਹਦੇ ਜੀਵਨ ਵਿੱਚ ਅਰਥ ਵੱਡੇ ਨਾ ਨਿਕਲੇ। ਗੱਲ ਵੱਡੀ ਕਲਾਸ ਦੀ ਸੁਣ ਲਈ, ਫਾਰਮੂਲਾ ਸਾਧਨ ਵੱਡੀ ਕਲਾਸ ਦਾ ਸੀ ਪਰ ਸੁਣ ਲਿਆ, ਅਪਣਾਇਆ ਜਾਣ ਵਾਲਾ ਸੀ ਅਪਣਾ ਲਿਆ, ਪਰ ਛੋਟੀ ਕਲਾਸ ਹੈ। ਅਰਥ ਵੱਡੇ ਨਾ ਨਿਕਲੇ, ਅਰਥ ਛੋਟੇ ਹੀ ਨਿਕਲੇ। ਰੋਣੇ ਧੋਣੇ ਚਿੱਤ ਦਾ ਡੋਲਣਾ ਉਵੇਂ ਜਿਵੇਂ ਬਣਿਆ ਹੋਇਆ ਹੈ, ਤੇਰੀ ਦਰਿਦਰਤਾ ਉਵੇਂ ਜਿਵੇਂ ਬਣੀ ਹੋਈ ਹੈ। ਤੇ ਜੇ ਚੱਲਦਿਆਂ ਫਿਰਦਿਆਂ ਹੱਥ ਪਾਓ ਕਰ ਕਾਮ ਸਭ ਚਿੱਤ ਕਿਤੇ ਨਿਰੰਜਨ ਨਾਲ ਲੱਗ ਗਿਆ ਹੁੰਦਾ ਤੇ ਇਹ ਡੀਗਮ ਡੋਲਾ ਨਾ ਹੁੰਦਾ, ਇਹ ਭਿਖਾਰੀਪਣ ਨਾ ਹੁੰਦਾ, ਇਹ ਭਿਕਸ਼ਾ ਪਾਤਰ ਤੇਰੇ ਹੱਥਾਂ ਵਿੱਚ ਨਾ ਪਕੜਿਆ ਹੁੰਦਾ, ਇਹ ਆਂਸੂਆਂ ਵਿੱਚ ਤੇਰਾ ਜੀਵਨ ਨਾ ਡੁੱਬਿਆ ਹੁੰਦਾ। ਜੇ ਕਿਤੇ ਉਵੇਂ ਚਿੱਤ ਲੱਗ ਗਿਆ ਹੁੰਦਾ, ਨਿਰਸੰਦੇਹ ਲੱਗੇ ਹੋਏ ਨੇ ਸਾਰੇ ਰਸੋਈਆਂ ਦਾ ਕੰਮ ਕਰਦੇ ਵੀ ਵਾਹਿਗੁਰੂ ਜਪ ਰਹੇ ਨੇ, ਕਈ ਬੀਬੀਆਂ ਸੁਖਮਨੀ ਸਾਹਿਬ ਪੜ੍ਹ ਰਹੀਆਂ ਨੇ, ਲੇਕਿਨ ਘਰਾਂ ਦੀ ਦਰਿਦਰਤਾ ਘਰਾਂ ਵਿੱਚ ਉਵੇਂ ਬਣੀ ਹੋਈ ਹੈ। ਜੀਵਨ ਦੇ ਨੀਵੇਂ ਅਰਥ ਉਵੇਂ ਜਿਵੇਂ ਨਿਕਲ ਰਹੇ ਨੇ। ਜੀਵਨ ਦਾ ਰਿਜ਼ਲਟ ਹਰ ਸ਼ਾਮ ਨੂੰ ਘਰ ਦੇ ਵਿੱਚ ਜੋ ਮਹਾਭਾਰਤ ਹੁੰਦੀ ਹੈ ਉਹ ਤੁਹਾਡੇ ਨਾਮ ਦਾ ਸਬੂਤ ਨਹੀਂ ਹੈ। ਗੱਲ ਗੱਲ 'ਤੇ ਜੋ ਤੁਹਾਡੇ ਅੰਦਰ ਤਣਾਓ ਟੈਨਸ਼ਨ ਆਉਂਦੀ ਹੈ ਉਹ ਤੁਹਾਡੇ ਚਿੱਤ ਵਿੱਚ ਨਿਰੰਜਨ ਜਾਂ ਨਿਰੰਜਨ ਵਿੱਚ ਚਿੱਤ ਹੋਣ ਦਾ ਸਬੂਤ ਨਹੀਂ ਹੈ। ਫਰਕ ਹੈ ਪ੍ਰੈਕਟੀਕਲ ਜੀਵਨ, ਫਰਕ ਹੈ। ਤੇ ਜੇ ਕਿਤੇ ਚਿੱਤ ਉਵੇਂ ਲੱਗਿਆ ਹੋਵੇ ਜਿਵੇਂ ਬਾਬਾ ਨਾਮਦੇਵ ਜੀ ਕਹਿੰਦੇ ਨੇ, ਗੱਲ ਬਣ ਜਾਏ, ਫਿਰ ਤਾਂ ਸਦਾ ਜਾਗ ਗਿਆ, ਜਾਗ ਗਿਆ, ਫਿਰ ਤਾਂ ਸ਼ਬਦ ਸੁਰਤ ਨੀਂਦ ਉਗੜੀ। ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਉਹ ਅਵਸਥਾ ਪ੍ਰਾਪਤ ਹੋ ਗਈ, ਸ਼ਬਦ ਸੁਰਤ ਨੀਂਦ ਉਗੜੀ, ਫਿਰ ਜਾਗਦਿਆਂ ਸੁਖ ਰਹਿਣ ਵਿਹਾਣੇ। ਫਿਰ ਜੀਵਨ ਤੇਰਾ ਜਾਗ ਗਿਆ, ਜੀਵਨ ਵਿੱਚ ਤੂੰ ਜਾਗ ਗਿਆ ਤੇ ਪਰਮ ਸੁੱਖ ਦੀ ਪ੍ਰਾਪਤੀ ਹੋ ਗਈ। ਜਿਹੜਾ ਫਿਰ ਮਨ ਦਾ ਸੁੱਖ ਹੈ ਉਹਨੂੰ ਫਿਰ ਦੁੱਖ ਵਿੱਚ ਕੋਈ ਤਬਦੀਲ ਨਹੀਂ ਕਰ ਸਕਦਾ, ਨਾ ਕਿਸੇ ਦਾ ਝਗੜਾ, ਨਾ ਕਿਸੇ ਦੀ ਨੋਕ ਝੋਕ। ਤੇਰੇ ਪਰਮ ਸੁੱਖ ਨੂੰ ਹਿਲਾ ਨਹੀਂ ਸਕਦਾ। ਹੁਣ ਤਾਂ ਘਰ ਦੇ ਵਿੱਚ ਇੱਕ ਇੱਕ ਜੀਵ ਦੀਆਂ ਨਜ਼ਰਾਂ ਤੇਰੇ ਪਰਮ ਸੁੱਖ ਨੂੰ ਜਿਹੜਾ ਤੂੰ ਮਹਿਸੂਸ ਕਰਦਾ ਕਿ ਨਾਮ ਜਪਦਾ ਉਹਨੂੰ ਹਿਲਾ ਦਿੰਦੀਆਂ, ਡੁਲਾ ਦਿੰਦੀਆਂ ਤੇ ਰਵਾ ਦਿੰਦੀਆਂ ਨੇ ਤੈਨੂੰ। ਹਰ ਇੱਕ ਦੀਆਂ ਨਜ਼ਰਾਂ, ਸੱਸ ਦੀਆਂ ਨਜ਼ਰਾਂ, ਸਹੁਰੇ ਦੀਆਂ ਨਜ਼ਰਾਂ, ਪਤੀ ਦੀਆਂ ਨਜ਼ਰਾਂ, ਦੇਵਰ ਜੇਠ ਦੀਆਂ ਨਜ਼ਰਾਂ ਤੇ ਇਹ ਭੈਣ ਨਾਮ ਜਪਦਾ ਉਹਨੂੰ ਹਿਲਾ ਦਿੰਦੀਆਂ, ਡੁਲਾ ਦਿੰਦੀਆਂ ਤੇ ਰਵਾ ਦਿੰਦੀਆਂ ਨੇ ਤੈਨੂੰ। ਹਰ ਇੱਕ ਦੀਆਂ ਨਜ਼ਰਾਂ, ਸੱਸ ਦੀਆਂ ਨਜ਼ਰਾਂ, ਸਹੁਰੇ ਦੀਆਂ ਨਜ਼ਰਾਂ, ਪਤੀ ਦੀਆਂ ਨਜ਼ਰਾਂ, ਦੇਵਰ ਜੇਠ ਦੀਆਂ ਨਜ਼ਰਾਂ। ਤੇ ਇਹ ਭੈਣੇ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਦੀ ਹੈ, ਹਰ ਕੰਮ ਕਰਦੇ ਹਾਂ, ਉਹਦੇ ਅਰਥ ਕੀ ਕੱਢੇ ਜੀਵਨ ਵਿੱਚ? ਤੇ ਇਹ ਭਰਾਵਾ ਜਿਹੜਾ ਤੂੰ ਨਿਤਨੇਮ ਕਰਦਾ ਹੈ, ਕਾਰਾਂ ਚਲਾਉਂਦਿਆਂ ਆਫਿਸ ਵਿੱਚ ਬੈਠੇ, ਤੇ ਜਦੋਂ ਕੋਈ ਰੂਪ ਦਿਸਿਆ ਸਾਹਮਣੇ, ਮਨ ਡਾਵਾਂ ਡੋਲ ਹੋ ਗਿਆ, ਤੇਰੀ ਮਾਲਾ ਕਿੱਧਰ ਗਈ, ਤੇਰਾ ਗੁਰਮੰਤਰ ਕਿੱਥੇ ਗਿਆ, ਤੇਰੀ ਸੁਖਮਨੀ ਕਿੱਥੇ ਗਈ? ਹਾਲੇ ਤਾਂ ਅੱਖਾਂ ਵਿੱਚੋਂ ਹੀ ਗਈ ਹੈ ਸੁਰਤ ਬਾਹਰ, ਥੋੜ੍ਹੀ ਜਿਹੀ ਬਾਹਰ ਗਈ ਹੈ। ਕਿਆ ਬਣਿਆ ਸੁਖਮਨੀ ਸਾਹਿਬ ਦਾ? ਕਿਆ ਬਣਿਆ ਜੋ 6 ਮਾਲਾ, 12 ਮਾਲਾ, 13 ਮਾਲਾ, 11 ਫੇਰੀਆਂ ਸੀ? ਕੀ ਹੋਇਆ? ਤੂੰ ਆਪਣੇ ਇਹਨਾਂ ਕੰਮ ਕਾਰ ਕਰਦਿਆਂ, ਨਾਮ ਜਪਣੇ, ਬਾਣੀਆਂ ਪੜ੍ਹਨੀਆਂ, ਸਿਮਰਨ ਕਰਨਾ, ਮੂਲ ਮੰਤਰ, ਗੁਰਮੰਤਰ, ਇਹਨਾਂ ਨੂੰ ਨਾਮਦੇਵ ਜੀ ਦੇ ਅਰਥਾਂ ਵਿੱਚ ਨਾ ਜੋੜਿਆ ਕਰੋ। ਇਹ ਕਲਾਸ ਉੱਚੀ ਹੈ। ਜਿਹੜਾ ਇਤਨਾ ਜਾਗ ਗਿਆ ਨਾਮ ਵਿੱਚ, ਹਾਂ ਜਾਗ ਗਿਆ, ਇਤਨਾ ਜਾਗ ਗਿਆ ਜਿਹੜਾ ਸਦਾ ਚਿੱਤ ਨਿਰੰਜਨ ਵਿੱਚ ਰੱਖਦਾ ਹੈ, ਚਿੱਤ ਨਿਰੰਜਨ ਨਾਲ, ਉਹ ਤਾਂ ਜਾਗ ਗਿਆ। ਜਿਹਦੇ ਅੰਦਰ ਗਿਆਨ ਦਾ ਸੂਰਜ ਚੜ ਗਿਆ, ਉਹਦੇ ਸਾਹਮਣੇ ਫਿਰ ਵਿਕਾਰਾਂ ਦੇ ਅੰਧੇਰੇ ਕਦੇ ਨਹੀਂ ਆਉਣਗੇ, ਕਦੇ ਨਹੀਂ ਆਉਣਗੇ। ਉਹਦੇ ਅੰਦਰ ਤਾਂ ਉਹਦਾ ਭਾਨ ਜਬ ਚੀਨ ਕਹਿ ਕਬੀਰ ਮਨ ਭਇਆ ਪ੍ਰਗਾਸਾ, ਅੰਦਰ ਪ੍ਰਗਾਸ ਹੈ ਕਿਉਂਕਿ ਚੜਿਆ ਹੈ ਭਾਨ, ਚੜਿਆ ਹੈ ਸੂਰਜ ਗਿਆਨ ਦਾ, ਤੇ ਫਿਰ ਅੰਧੇਰੇ ਨਹੀਂ ਆਉਂਦੇ। ਵਿਕਾਰ ਆਇਆ, ਅੱਖਾਂ ਦੀ ਰਾਹੀਂ ਆਇਆ ਅੰਧੇਰਾ, ਪਰ ਸੂਰਜ ਦੇ ਸਾਹਮਣੇ ਕੀ ਕਰੇਗਾ ਅੰਧੇਰਾ, ਕਿਉਂਕਿ ਪ੍ਰਗਾਸ਼ ਹੈ ਅੰਦਰ। ਅੰਧੇਰੇ ਪ੍ਰਵੇਸ਼ ਹੀ ਨਹੀਂ ਕੀਤੇ, ਅੰਧੇਰਿਆਂ ਦੀ ਕੋਈ ਜਾਏ ਨਾ ਰਹਿ ਗਈ, ਜਗ੍ਹਾ ਨਾ ਰਹਿ ਗਈ। ਹਾਂ ਤਾਂ ਨਾਮਦੇਵ ਜੀ ਕਹਿੰਦੇ ਨੇ, ਨਾਮ ਕਗੇ ਤਿਲੋਚਨਾ ਮੁਖ ਤੇਰਾ ਸਮਾਲ, ਹੱਥ ਪਾਉ ਕਰ ਕਾਮ ਸਭ ਚਿੱਤ ਨਿਰੰਜਨ ਨਾਲ। ਚਿੱਤ ਨਿਰੰਜਨ ਵਿੱਚ ਠੰਡ ਪਈ ਤਰਲੋਚਨ ਜੀ, ਜੋ ਸੋਚਿਆ ਸੀ ਨਿਕਲਿਆ ਤਾਂ ਉਲਟ, ਪਰ ਕੁਝ ਸਮਝ ਪਈ। ਪਰ ਤਰਲੋਚਨ ਜੀ ਕਹਿੰਦੇ ਨੇ, ਕੁਝ ਮੈਨੂੰ ਹੋਰ ਸਮਝਾਓ ਤਾਂ ਕਿ ਸਮਝ ਗਹਿਰੀ ਹੋ ਜਾਏ, ਤਾਂ ਕਿ ਐਸਾ ਸਮਝ ਕੇ ਜਾਵਾਂ ਕਿ ਫਿਰ ਭੁੱਲਾਂ ਨਾ, ਐਸਾ ਸਮਝ ਜਾਵਾਂ ਕਿ ਫਿਰ ਨਾ ਭੁੱਲਾਂ। ਫਿਰ ਸਮਝਾਓ, ਬਾਰ ਬਾਰ ਸਮਝਾਓ, ਹੋਰ ਕੁਛ ਵੀ ਕਹੋ। ਤਾਂ ਨਾਮਦੇਵ ਜੀ ਇਹ ਸ਼ਬਦ ਵਿੱਚ ਕੁਝ ਦਲੀਲਾਂ ਦਿੰਦੇ ਨੇ, ਮਨ ਕਿਵੇਂ ਜੁੜਿਆ ਹੋਇਆ ਹੈ, ਮਨ ਕਿਵੇਂ ਕਾਰੋਬਾਰ ਵਿੱਚ ਹੈ, ਮੈਂ ਕਾਰੋਬਾਰ ਕਿਵੇਂ ਕਰ ਰਿਹਾ, ਤੇ ਚਿੱਤ ਕਿਵੇਂ ਲੱਗਿਆ ਹੋਇਆ ਅੰਦਰ। ਇਹਨਾਂ ਵਿੱਚ ਉਦਾਹਰਣਾਂ ਦਿੰਦੇ ਨੇ ਗੁਰਸਿੱਖਾ, ਇਹ ਤੈਨੂੰ ਸਮਝਾਉਂਦੇ ਨੇ। ਗੱਲ ਤ੍ਰਿਲੋਚਨ ਜੀ ਦੀ ਨਹੀਂ ਹੈ, ਗੱਲ ਤਾਂ ਤੇਰੀ ਹੈ, ਗੱਲ ਤੇਰੀ ਹੈ, ਤੈਨੂੰ ਸਮਝਾ ਰਹੀ ਹੈ ਬਾਣੀ। ਇਵੇਂ ਨਾ ਟਾਲ ਦਿਆ ਕਰ ਕਿ ਨਾਮਦੇਵ ਜੀ ਤ੍ਰਿਲੋਚਨ ਜੀ ਨੂੰ ਸਮਝਾ ਰਹੇ ਨੇ, ਤੇ ਕਿੰਨੀਆਂ ਸੋਹਣੀਆਂ ਗੱਲਾਂ, ਵਾਹ ਵਾਹ। ਰਾਹ 'ਚ ਵੀ ਕਰਦੇ ਜਾਓਗੇ, ਤ੍ਰਿਲੋਚਨ ਜੀ ਨੂੰ ਕਿੰਨਾ ਸੋਹਣਾ ਜਵਾਬ ਦਿੱਤਾ ਨਾਮਦੇਵ ਜੀ ਨੇ, ਨਹੀਂ ਜਿਸ ਦਿਨ ਤੈਨੂੰ ਮਿਲੇਗਾ ਨਾ ਜਵਾਬ, ਗੱਲ ਉਸ ਦਿਨ ਬਣੇਗੀ। ਜਿਸ ਦਿਨ ਤੈਨੂੰ ਜਵਾਬ ਮਿਲੇਗਾ, ਗੱਲ ਤਾਂ ਉਸ ਦਿਨ ਬਣਨੀ। ਤ੍ਰਿਲੋਚਨ ਜੀ ਨੂੰ ਮਿਲਿਆ, ਉਹਨਾਂ ਦੀ ਬਣ ਗਈ, ਪਰ ਸਾਨੂੰ ਕਿਸ ਦਿਨ ਮਿਲੇਗਾ? ਤੇ ਸਾਡੇ ਵੀ ਤਾਂ ਇਸੇ ਤਰ੍ਹਾਂ ਦੇ ਸਵਾਲ ਨੇ ਕਿ ਜੀ ਪਾਠ ਕਰਦਾ ਹਾਂ ਮਨ ਨਹੀਂ ਲੱਗਦਾ, ਨਾਮ ਜਪਦਾ ਹਾਂ ਮਨ ਨਹੀਂ ਲੱਗਦਾ। ਹੁਣ ਸਮਝਾਉਂਦੇ ਨੇ ਤੇ ਕਹਿੰਦੇ ਨੇ ਇਸ ਸ਼ਬਦ ਵਿੱਚ ਮਨ ਰਾਮ ਲੱਗਣ ਤੋਂ ਵੀ ਜ਼ਿਆਦਾ ਬੇਦੀਅਲੇ ਦਾ ਜ਼ੋਰ ਹੈ। ਜਿਵੇਂ ਗਹਿਣੇ ਦੇ ਵਿੱਚ ਸੋਨਾ ਜਾਂ ਸੋਨੇ ਦੇ ਵਿੱਚ ਗਹਿਣਾ, ਉਹਨੂੰ ਲੱਗਿਆ ਨਹੀਂ ਕਹਾਂਗੇ, ਉਹਨੂੰ ਬੇਦਿਆ ਕਹਾਂਗੇ। ਜਿਵੇਂ ਦੀਵਾਰ ਦੇ ਵਿੱਚ ਪੱਥਰ ਦੇ ਵਿੱਚ ਜਿਵੇਂ ਮੂਰਤੀ ਘੜੀ ਹੋਵੇ, ਮੂਰਤੀ ਬੇਦੀ ਹੈ, ਲੱਗੀ ਨਹੀਂ ਹੈ ਉੱਤੋਂ, ਉਹਦੇ ਵਿੱਚ ਹੈ। ਧਿਆਨ ਦੇਣਾ, ਜਿਹੜਾ ਲੱਗੀ ਚੀਜ਼ ਕੁਛ ਅਲੱਗ ਹੋ ਸਕਦੀ ਹੈ, ਇਹ ਰੰਗ ਲੱਗਿਆ ਕੁਛ ਅਲੱਗ ਹੈ, ਗਿਰ ਜਾਏਗਾ ਇੱਕ ਦਿਨ। ਇਹ ਟਿਊਬ ਲੱਗੀ ਹੈ, ਪੱਖੇ ਲੱਗੇ ਨੇ, ਲੱਗੀ ਹੋਈ, ਲੇਕਿਨ ਸੀਮੈਂਟ ਵੀ ਲੱਗਿਆ ਹੋਇਆ ਹੈ, ਉਹ ਬੇਦਿਆ ਹੈ, ਉਹ ਬੇਦਿਆ ਹੋਇਆ, ਉਹ ਵਿੱਚ ਹੈ। ਜਿਵੇਂ ਨੌਵੇਂ ਪਾਤਸ਼ਾਹ ਨੇ ਕਿਹਾ ਸੀ, ਮਨ ਮਾਇਆ ਦੇ ਵਿੱਚ ਐਵੇਂ ਲੱਗ ਗਿਆ ਜਿਵੇਂ ਮੂਰਤ, ਚਿੱਤਰ, ਮੂਰਤ ਚਿੱਤਰ ਭੀਤ ਦੇ ਵਿੱਚ, ਦੀਵਾਰ ਦੇ ਵਿੱਚ ਉੱਕਰੀ ਗਈ ਹੈ। ਜਿਵੇਂ ਮੂਰਤ ਜਿਵੇਂ ਦੀਵਾਰ ਵਿੱਚ ਬਣਾ ਦਿੱਤੀ ਗਈ ਹੈ, ਉਹਨੂੰ ਕੋਈ ਅਲੱਗ ਹੀ ਨਹੀਂ ਕਰ ਸਕਦਾ। ਇੱਕ ਵੱਡਾ ਪੱਥਰ ਹੈ, ਪੱਥਰ ਘਾੜਿਆਂ ਨੇ ਮੂਰਤੀ ਬਣਾ ਦਿੱਤੀ ਹੈ, ਕੱਢ ਕੇ ਦਿਖਾਓ ਵਿੱਚੋਂ, ਉਹਦੇ 'ਚ ਵੀ ਬੜਾ ਗਹਿਰਾ ਵਚਨ ਹੈ। ਕਿਉਂਕਿ ਜਿਸ ਦਿਨ ਤੇਰਾ ਮਨ ਉੱਥੋਂ ਨਿਕਲੇਗਾ, ਮਨ ਵੀ ਟੁੱਟ ਜਾਏਗਾ ਅਤੇ ਭੀਤ ਵੀ ਟੁੱਟ ਜਾਏਗੀ। ਮਾਇਆ ਹੈ ਹੀ ਨਹੀਂ ਹੈ, ਜਿਸ ਦਿਨ ਨਿਕਲੇਗਾ ਇਹ ਸਮਝ ਆਏਗੀ ਹੈ ਹੀ ਨਹੀਂ ਸੀ। ਉਸ ਉੱਕਰੀ ਗਈ ਮੂਰਤੀ ਨੂੰ ਕੱਢੋਗੇ ਤਾਂ ਉਸ ਆਸਰੇ ਨੂੰ ਵੀ ਤੋੜਨਾ ਹੀ ਪਵੇਗਾ, ਉਹ ਦੀਵਾਰ ਵੀ ਟੁੱਟੇਗੀ ਤਾਂ ਮੂਰਤੀ ਨਿਕਲੇਗੀ। ਗੁਰੂ ਸਾਹਿਬ ਕਹਿੰਦੇ ਨੇ ਐਵੇਂ ਮਾਇਆ ਚੋਂ ਨਹੀਂ ਨਿਕਲਦੀ, ਉਹਦਾ ਹੀ ਰੂਪ ਹੋ ਚੁੱਕੀ ਹੈ, ਉਹਦੇ ਨਾਲ ਨਹੀਂ ਲੱਗੀ। ਬੜਾ ਸੌਖਾ ਨਿਕਲ ਆਉਂਦਾ ਮਾਇਆ ਚੋਂ, ਜੇ ਨਾਲ ਲੱਗਿਆ ਹੁੰਦਾ ਪੱਖੇ ਉਤਾਰ ਦਿੱਤੇ ਜਾਂਦੇ ਨੇ, ਰੰਗ ਉਤਾਰ ਲਿਆ ਜਾਂਦਾ ਰੇਗਮਲ ਦੇ ਨਾਲ, ਸੁਲਾਬਾਂ ਵੀ ਉਤਾਰ ਦਿੰਦੀਆਂ ਨੇ ਰੰਗ ਨੂੰ, ਪਰ ਇੱਟਾਂ ਤੇ ਸੀਮੈਂਟ ਨਹੀਂ ਉਤਾਰਿਆ ਜਾ ਸਕਦਾ। ਜਿਸ ਦਿਨ ਇਹਨੂੰ ਉਤਾਰੋਗੇ ਛੱਤ ਹੀ ਗਿਰੇਗੀ। ਜਿਸ ਦਿਨ ਮਨ ਨਿਕਲੇਗਾ ਮਾਇਆ ਚੋਂ, ਮਾਇਆ ਦਾ ਅਸਤਿਤਵ ਗਿਰ ਜਾਏਗਾ, ਉਸਦੀ ਹੋਂਦ ਵੀ ਗਿਰੇਗੀ ਨਾਲ। ਐਵੇਂ ਇਸੇ ਤਰ੍ਹਾਂ ਦਾ ਖਿਆਲ ਕਿ ਬੇਦੀ ਵਾਲੇ ਐਵੇਂ ਬੇਦਿਆ ਹੋਇਆ, ਲੱਗਿਆ ਨਹੀਂ ਹੈ, ਬੇਦਿਆ ਹੋਇਆ, ਬੇਦਿਆ ਹੋਇਆ, ਲੱਗਿਆ ਨਹੀਂ ਹੈ ਮਨ, ਬੇਦਿਆ ਹੋਇਆ। ਕਹਿੰਦੇ ਜਿਵੇਂ ਕਣਕ ਕਲਾ ਚਿੱਤ ਮਾਂਡੀ ਵਾਲੇ, ਜੈਸੇ ਕਣਕ ਕਲਾ ਸੋਨਾ, ਕਣਕ ਕਲਾ ਕਹਿੰਦੇ ਨੇ ਜਿਵੇਂ ਸੁਨਿਆਰ ਦਾ ਗਹਿਣੇ ਬਣਾਉਣ ਵਿੱਚ ਕਲਾ ਵਿੱਚ ਚਿੱਤ ਖੁਭਿਆ ਹੋਇਆ ਹੈ, ਕੁਛ ਇਸਦੇ ਹੋਰ ਅਰਥ ਵੀ ਗਹਿਰੇ ਲੱਗਦੇ ਨੇ। ਸੋਨਾ ਕਣਕ, ਕਲਾ ਮਾਨੇ ਗਹਿਣੇ, ਜਿਵੇਂ ਗਹਿਣੇ ਸੋਨੇ ਤੋਂ ਅਲੱਗ ਨਹੀਂ ਵੇਧੇ ਹੋਏ ਨੇ ਸੋਨੇ ਵਿੱਚ, ਮਾਂਡੀ ਵਾਲੇ ਮਾਂਡੇ ਹੋਏ ਨੇ ਵਿੱਚ। ਕਹਿੰਦੇ ਇਵੇਂ ਚਿੱਤ ਲੱਗਿਆ ਕਿ ਮੈਂ ਪ੍ਰਭੂ ਨਾਲੋਂ ਜੁਦਾ ਨਹੀਂ ਹਾਂ, ਜਿਵੇਂ ਗਹਿਣਾ ਖਿਆਲ ਕਰੇ ਕਿ ਮੈਂ ਸੋਨੇ ਤੋਂ ਅਲੱਗ ਨਹੀਂ ਹਾਂ, ਜਿਵੇਂ ਲਹਿਰ ਖਿਆਲ ਕਰੇ ਕਿ ਮੈਂ ਸਾਗਰ ਤੋਂ ਅਲੱਗ ਨਹੀਂ ਹਾਂ। ਲਹਿਰ ਬੇਦੀ ਹੋਈ ਹੈ, ਲਹਿਰ ਲੱਗੀ ਨਹੀਂ ਹੋਈ ਸਮੁੰਦਰ ਨੂੰ। ਜੇ ਲੱਗੀ ਹੁੰਦੀ ਲਹਿਰ ਤੇ ਬਹੁਤ ਲੋਕ ਜਿਨ੍ਹਾਂ ਨੂੰ ਬੱਚਿਆਂ ਨੂੰ ਲਹਿਰ ਦੀ ਚੰਚਲਤਾ ਚੰਗੀ ਲੱਗਦੀ ਹੈ ਘਰ ਵਿੱਚ ਲੈ ਆਉਂਦੇ, ਪਰ ਲਹਿਰ ਨੂੰ ਕਦੇ ਲਿਆ ਨਹੀਂ ਸਕੇ। ਲਹਿਰ ਲੱਗੀ ਨਹੀਂ ਸਮੁੰਦਰ ਨੂੰ, ਬੇਦੀ ਹੋਈ ਹੈ। ਬੇਦੀ ਅਰਥ ਸਮਝ ਲੈਣਾ। ਨਾਮਦੇਵ ਜੀ ਕੀ ਕਹਿਣਾ ਚਾਹੁੰਦੇ ਨੇ ਕਿ ਮੇਰਾ ਮਨ ਲੱਗਿਆ ਨਹੀਂ, ਬੇਦਿਆ ਹੋਇਆ ਹੈ। ਜਿਵੇਂ ਗਹਿਣੇ ਦੇ ਵਿੱਚ ਸੋਨਾ ਜਾਂ ਸੋਨੇ ਦੇ ਵਿੱਚ ਗਹਿਣਾ, ਇਵੇਂ ਬੇਦਿਆ ਹੋਇਆ ਕਿ ਮੈਂ ਗਹਿਣਾ ਹਾਂ ਉਹ ਪ੍ਰਭੂ ਸੋਨਾ ਹੈ, ਮੈਂ ਬੂੰਦ ਹਾਂ ਲਹਿਰ ਹਾਂ ਉਹ ਸਾਗਰ ਹੈ। ਰਵਿਦਾਸ ਜੀ ਨੇ ਵੀ, ਬਾਬਾ ਰਵਿਦਾਸ ਜੀ ਨੇ ਵੀ ਇੱਕ ਜਗ੍ਹਾ ਐਸਾ ਹੀ ਭੇਦ ਦੱਸਿਆ, ਮੇਰੇ ਚਿੱਤ ਦਾ ਤੇ ਪਰਮਾਤਮਾ ਦਾ, ਮੇਰੀ ਹੋਂਦ ਦਾ ਤੇ ਪ੍ਰਭੂ ਦਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਕਹਿੰਦੇ ਕਣਕ ਕਟਕ, ਕਣਕ ਸੋਨਾ ਕਟਕ ਗਹਿਣਾ, ਕਣਕ ਕਟਕ ਜਲ ਤਰੰਗ ਜੈਸਾ, ਸਾਗਰ ਦੀ ਤਰੰਗ ਜੈਸਾ, ਇੰਨਾ ਹੀ ਫਰਕ ਹੈ। ਤਰੰਗ ਦਾ ਤੇ ਸਾਗਰ ਦਾ ਕਿਤਨਾ ਕੁ ਫਰਕ, ਆਕਾਰ ਦਾ ਹੀ ਫਰਕ ਹੈ। ਉਹ ਲਹਿਰ ਹੈ, ਸਾਗਰ ਹੈ, ਪਰ ਹੈ ਤਾਂ ਸਾਗਰ ਦੇ ਵਿੱਚ। ਕਣਕ ਤੇ ਕਟਕ, ਸੋਨੇ ਦਾ ਤੇ ਗਹਿਣੇ ਦਾ ਕਿੰਨਾ ਕੁ ਫਰਕ ਹੈ, ਹੈ ਤਾਂ ਸੋਨੇ ਵਿੱਚ। ਕਹਿੰਦੇ ਮੇਰਾ ਤੇ ਤੇਰਾ ਬਸ ਫਰਕ ਤਾਂ ਇੰਨਾ ਹੀ ਹੈ, ਮੈਂ ਗਹਿਣਾ ਆਕਾਰ ਆਪਣੇ ਆਪ ਨੂੰ ਸਮਝ ਕੇ, ਆਕਾਰ ਤੇ ਨਾਮ ਵੱਖਰੇ ਸਮਝ ਕੇ ਆਪਣੇ ਆਪ ਨੂੰ ਅਲੱਗ ਸਮਝਦਾ ਹਾਂ, ਬਸ ਸੋਨਾ ਹੀ ਸਮਝਣਾ ਹੈ, ਇਹ ਹੈ ਬੇਦਿਆ। ਲਹਿਰ ਨਾਮ ਤੇ ਆਕਾਰ ਕਰਕੇ ਵੱਖ ਸਮਝਦੀ ਹੈ, ਬਸ ਸਾਗਰ ਦੀ ਬੁੱਧੀ ਲੈਣੀ ਹੈ। ਲਹਿਰ ਦੀ ਬੁੱਧ ਨੇ, ਲਹਿਰ ਦੇ ਬੋਧ ਨੇ, ਲਹਿਰ ਦੀ ਬੁੱਧੀ ਨੇ ਕੇਵਲ ਇਹ ਬੋਧ ਪ੍ਰਾਪਤ ਕਰਨਾ ਕਿ ਮੈਂ ਸਾਗਰ ਹਾਂ। ਇਹ ਬੇਦਿਆ ਚਿੱਤ, ਲਹਿਰ ਦਾ ਚਿੱਤ ਲੱਗਿਆ ਨਹੀਂ ਹੈ, ਬੇਦਿਆ ਹੈ ਕਿ ਮੈਂ ਸਾਗਰ ਹਾਂ। ਇਵੇਂ ਕਹਿੰਦੇ ਮੇਰਾ ਚਿੱਤ ਬੇਦਿਆ ਹੈ, ਜਿਸ ਤਰ੍ਹਾਂ ਕਣਕ ਤੇ ਕਲਾ, ਕਲਾ ਵੀ ਗਹਿਣੇ ਨੂੰ ਕਹਿੰਦੇ ਨੇ, ਜਿਵੇਂ ਗਹਿਣਾ ਗਹਿਣੇ ਦਾ ਚਿੱਤ ਸੋਨੇ ਵਿੱਚ ਚਲਾ ਜਾਏ, ਇਵੇਂ ਵੈਸੇ ਸ਼ਬਦ ਕੋਸ਼ਾਂ ਵਿੱਚ ਅਰਥ ਹੈ, ਜਿਵੇਂ ਸੁਨਿਆਰ ਗਹਿਣੇ ਬਣਾਉਂਦਾ ਹੋਇਆ ਬਰੀਕੀ ਦਾ ਕੰਮ ਕਰਦਾ ਇਕਾਗਰ ਹੋ ਜਾਂਦਾ, ਇਵੇਂ ਮੇਰਾ ਮਨ ਉਹਦੇ ਵਿੱਚ ਲੱਗਿਆ ਹੋਇਆ।